एक वो अहंकार सतनाम कर्ता पुरुष निर्भो निर्वैर अकाल मूर्त अजूनी सैपं गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। तू बेअंत हो मित कर वरनो क्या जाना हुए कैसारे तू बेअंत है ते असी तेनू छोटा जिहा करके दस दे तू बेअंत हो मित कर वरनो क्या जाना होए कैसो रे क्या जाना होए कैसो रे तू बेअंत हो मित कर वरनो क्या जाना होए कैसो रे क्या जाना होए कैसो रे। तू बेअंत हो मित कर वरनो क्या जाना होए कैसो रे क्या जाना होए कैसो रे। तू बेअंत हो मित कर वरनो क्या जाना होए कैसो रे क्या जाना होए कैसो रे। कर वरनो क्या जाना होए कैसो रे क्या जाना होए कैसो रे। उपदेशो रे मैं मूर्ख देहो उपदेशो रे मैं मूर्ख देहो उपदेशो रे मैं मूर्ख देहो उपदेशो रे।
देश विच राजा इंद्र देवते की पूजा करता सी ते उस इंद्र देवते नू खुश करके उस पासों बारिश करवा लेनी ते सारे लोग उस राजे नू ही मनते सन ते समझते सन कि हर एक जगह ये राजा ही बारिश पाउंदा है। परमात्मा का किसी ने ना नहीं सी सुने हुए। महाराज जी होर ने उठ जाके धूनी ला ले ते उन्होंने लोगों ने तीन बार जाके राजे नू बेनती की कि जी मी पवाओ काल पै चलिया है पर मीह ना पिया। फिर वो जिमीदार के खेत विच महाराज जी बैठे सन। वो रोज़ आउंदा हुंदा सी। महाराज जी उसनू कहंदे भाई परमेश्वर का सिमरन करो तो मीह पएगा। कहंदे जी परमेश्वर कौन हुंदा है, असीं तो कदी देखिया सुनिया नहीं, वो तो कभी साढ़े देश में आया नहीं, ना उन्हें कभी किसी ने कुछ दिता है, वो कितने रहता है। महाराज जी कहते वो हर एक जगह ही रहता है, हर एक दे हिरदे विच रहता है, बाहर भी रहता है, हर एक जगह उस नाल भरपूर है, सारी सृष्टि नूं ओही दान दिंदा है। किसी राजे दे हाथ विच कुछ नहीं ते तुसीं उसदा सिमरन करो, उस पासों जो भी मंगोगे वो देवेगा। कहिंदा जी वो दिसदा नहीं, उसनूं जानीदा किस तरह है। महाराज जी कहते उसनू कुदरत तो जानीदा है। कहते जी कुदरत की होंगी? कहते कुदरत यह होंगी कि जिस तरह हुण धरती सारी बहुत सुखी हुई है, इस विच त्रेड़ां पईयां होईयां हन, इन्नी खुशक हो गई है, तो तू घर जा ते घरों बी ते हल लिया ते तू परमेश्वर जी अगे अरदास करके हल वा ते बी बीज दे, ते जे सुक्की खेती विच बीज उग पिया ते खेती पक गई ते फिर जानी कि परमात्मा है, ते तू साडा वचन मन, असीं तैनूं दस रहे हाँ परमात्मा है ते उस ते भरोसा रखो। वो पिंड गया, जाके पिंड वालियां नूं दस्या कि मेरे खेत विच एक साधु आए बैठा है, नाल उसके दो साथी हैं। तू आखदा है कि तुसी सुखी खेती विच हल वा के बीज बीज दिओ ते तुहाडी खेती पक्केगी। लोग बहुत हसे, ਕਹਿੰਦੇ ਸਾਨੂੰ ਪਹਿਲਾਂ ਹੀ ਸ਼ੱਕ ਸੀ ਕਿ ਤੂੰ ਮੂਰਖ ਹੈ, ਤੂੰ ਸਾਧਾਂ ਦੇ ਮਗਰ ਲੱਗ ਜਾਂਦਾ ਹੈ, ਅਤੇ ਤੂੰ ਤੂੰ ਬੀਜਲਾ ਸੁੱਕੀ ਖੇਤੀ ਵਿੱਚ ਫਸਲ, ਅਤੇ ਤੂੰ ਆਪਣੇ ਆਪਣਾ ਘਰ ਦਾਣਿਆਂ ਨਾਲ ਭਰ ਲਾ। ਹੁਣ ਤਾਂ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਕਿ ਤੂੰ ਮੂਰਖ ਹੈ। ਉਸਦੀ ਸਾਰਿਆਂ ਨੇ ਬਹੁਤ ਮਜ਼ਾਕ ਉਡਾਈ। ਉਹ ਵਾਪਸ ਆ ਗਿਆ, ਕਹਿੰਦਾ ਜੀ ਮੈਨੂੰ ਸਾਰੇ ਬਹੁਤ ਮਖੌਲ ਕਰਦੇ ਹਨ ਕਿ ਕਿਸ ਤਰ੍ਹਾਂ ਹੋ ਸਕਦਾ ਹੈ। ਮਹਾਰਾਜ ਜੀ ਕਹਿੰਦੇ ਤੂੰ ਸਾਡਾ ਬਚਨ ਮੰਨ। ਉਹ ਕਹਿੰਦੇ ਸੁੱਕੀ ਖੇਤੀ ਵਿੱਚ ਹਲ ਕਿੱਦਾਂ ਚੱਲੂ? ਕਹਿੰਦੇ ਤੂੰ ਸਾਡਾ ਬਚਨ ਮੰਨ, ਹਲ ਚੱਲੂ, ਬੀਜ ਉੱਗੂ, ਖੇਤੀ ਪੱਕੂ, ਤੂੰ ਜਾ ਅਤੇ ਜਾ ਕੇ ਹਲ ਅਤੇ ਬੀਜ ਲਿਆ। ਜੇ ਬੀਜ ਨਾ ਉੱਗਿਆ ਤਾਂ ਉਸ ਤੋਂ ਦੁੱਗਣਾ ਬੀਜ ਅਸੀਂ ਤੈਨੂੰ ਦੇਵਾਂਗੇ। ਉਹ ਪਿੰਡ ਗਿਆ, ਹਲ ਲੈ ਆਇਆ, ਬੀਜ ਲੈ ਆਇਆ, ਅਤੇ ਮਹਾਰਾਜ ਜੀ ਹੋਰਾਂ ਨੂੰ ਸਿਖਾਇਆ ਕਿ ਪਹਿਲਾਂ ਪਰਮੇਸ਼ੁਰ ਜੀ ਦਾ ਸਿਮਰਨ ਕਰ, ਫਿਰ ਉਹਨਾਂ ਅੱਗੇ ਅਰਦਾਸ ਕਰ ਕਿ ਮਹਾਰਾਜ ਜੀ ਮੇਰੀ ਖੇਤੀ ਹਰੀ ਕਰਕੇ, ਇਸ ਨੂੰ ਵੱਡੀ ਕਰਕੇ ਪਕਾ ਦਿਓ, ਨਹੀਂ ਤਾਂ ਅਸੀਂ ਕੀ ਖਾਵਾਂਗੇ, ਤੁਹਾਡੇ ਬੱਚੇ ਹਨ। ਉਸਨੇ ਇਸੇ ਤਰ੍ਹਾਂ ਕੀਤੀ, ਹਲਵਾ ਕੇ ਕਣਕ ਬੀਜ ਦਿੱਤੀ। ਜਾਂ ਚੌਥਾ ਦਿਨ ਹੋਇਆ ਤਾਂ ਸਵੇਰੇ ਆ ਕੇ ਉਸਨੇ ਦੇਖਿਆ ਕਿ ਉਹਦੇ ਖੇਤਾਂ ਵਿੱਚ ਕਣਕ ਉੱਗੀ ਹੋਈ, ਹਰੀ ਹਰੀ, ਗੂੜੇ ਹਰੇ ਰੰਗ ਦੀ। ਉਹ ਬਹੁਤ ਹੈਰਾਨ ਹੋਇਆ। ਪਿੰਡ ਵਾਲਿਆਂ ਨੂੰ ਪਤਾ ਲੱਗਾ, ਕੋਈ ਮੰਨੇ ਹੀ ਨਾ, ਸਾਰੇ ਦੇਖਣ ਨੂੰ ਆਏ। ਸਾਰੇ ਦੇਖ ਕੇ ਕਹਿਣ ਲੱਗੇ ਕਿ ਕੋਈ ਬੜਾ ਕਲਾਵਾਨ ਸਾਧੂ ਹੈ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਵੀ ਪਰਮੇਸ਼ੁਰ ਦਾ ਸਿਮਰਨ ਕਰਕੇ, ਅਰਦਾਸ ਕਰਕੇ ਅਤੇ ਬੀਜ ਬੀਜ ਦਿਓ, ਤੁਹਾਡੀਆਂ ਖੇਤੀਆਂ ਵੀ ਇਸੇ ਤਰ੍ਹਾਂ ਉੱਗਣਗੀਆਂ ਅਤੇ ਵੱਡੀਆਂ ਹੋਣਗੀਆਂ। ਉਹਨਾਂ ਵੀ ਉਸੇ ਤਰ੍ਹਾਂ ਕੀਤਾ। ਸਾਰੇ ਪਿੰਡ ਦੀਆਂ ਪਿੰਡ ਦੇ ਖੇਤ ਕਣਕ ਨਾਲ ਹਰੇ ਭਰੇ ਹੋ ਗਏ। ਫਿਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਸੰਤ ਕੋਈ ਬਹੁਤ ਇਲਾਹੀ ਸ਼ਕਤੀ ਇਹਨਾਂ ਵਿੱਚ ਵਰਤ ਰਹੀ ਹੈ, ਆਪਾਂ ਇਹਨਾਂ ਦੀ ਗੱਲ ਸੁਣੀਏ, ਜੋ ਇਹ ਆਖਣ ਉਸੇ ਤਰ੍ਹਾਂ ਕਰੀਏ, ਇਹਨਾਂ ਦੀ ਆਗਿਆ ਵਿੱਚ ਰਿਹਾ ਕਰੀਏ। ਸਾਰਿਆਂ ਨੇ ਰੋਜ਼ ਆਉਣਾ, ਸੰਗਤ ਹੋਣੀ। ਮਹਾਰਾਜ ਜੀ ਹੋਰਾਂ ਕਹਿਣਾ ਕਿ ਨਾਮ, ਸਤਿਨਾਮ ਜਪੋ। ਨਾਮ ਜਪਾਉਣਾ, ਸਾਰਿਆਂ ਨੇ ਸੁੱਖ ਮਹਿਸੂਸ ਕਰਨਾ। ਫਿਰ ਇੱਕ ਦਿਨ ਬੇਨਤੀ ਕੀਤੀ ਪਿੰਡ ਵਾਲਿਆਂ ਕਿ ਜੀ ਮੀਂਹ ਕਿਸ ਤਰ੍ਹਾਂ ਪਵਾਈਦਾ ਹੈ? ਪਹਿਲਾਂ ਤਾਂ ਅਸੀਂ ਰਾਜੇ ਪਾਸ ਬੇਨਤੀ ਕਰਦੇ ਸੀ, ਹੁਣ ਕਿਸ ਤਰ੍ਹਾਂ ਮੀਂਹ ਪਵਾਵਾਂਗੇ? ਤੁਸੀਂ ਆਖਦੇ ਹੋ ਕਿ ਰਾਜੇ ਦੇ ਹੱਥ ਵਿੱਚ ਕੁਛ ਨਹੀਂ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਦੇਗ ਤਿਆਰ ਕਰਕੇ ਲਿਆਓ ਅਤੇ ਫਿਰ ਸਾਰੇ ਜਣੇ ਅਰਦਾਸ ਕਰੋ, ਮਨਾਂ ਵਿੱਚ ਗਰੀਬੀਆਂ ਤਾਰ ਕੇ ਕਿ ਪਾਤਸ਼ਾਹ ਬਾਰਿਸ਼ ਪਵਾਓ, ਅਤੇ ਫਿਰ ਪਰਮੇਸ਼ੁਰ ਬਾਰਿਸ਼ ਪਾਉਣਗੇ, ਬਹੁਤ ਬਾਰਿਸ਼ ਪਾਉਣਗੇ, ਤੁਹਾਡੀਆਂ ਖੇਤੀਆਂ ਪੱਕਣਗੀਆਂ। ਉਹਨਾਂ ਇਸੇ ਤਰ੍ਹਾਂ ਹੀ ਕੀਤਾ, ਦੇਗ ਤਿਆਰ ਕਰਕੇ ਲਿਆਂਦੀ, ਅਰਦਾਸ ਕੀਤੀ ਸਾਰਿਆਂ ਨੇ ਰਲ ਕੇ। ਥੋੜ੍ਹੇ ਚਿਰ ਵਿੱਚ ਹੀ ਚਾਰ ਚੁਫੇਰਿਓ ਕਾਲੇ ਰੰਗ ਦੀਆਂ ਬੱਦਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਅਤੇ ਅਸਮਾਨ ਬੱਦਲਾਂ ਨਾਲ ਭਰ ਗਿਆ। बहुत बारिश हुई, सारी धरती की प्यास बुझ गई। राजे नूं पता लगा कि कोई इस तरह का साधु मेरे देश विच आया है। वो बहुत सारे पदार्थ लैके नाल अपने मंत्रियों नूं लैके महाराज जी होरां पास आया। दर्शन करके बहुत निम्र हो गया। उहदा अंदर कूड़ा जिहा हो गया। दंडौत बंदना की कहन लगा, जी परमेश्वर बारे सानू पता नहीं सी, तुहाडे पासों ही ना सुनिया है। उन्हां दा अनजान पुणे विच इंद्र देवते दी ही पूजा करते रहे, ते तुसी मेर करो, मैनू सिख्या दिओ ताकि मेरा भी पार उतारा हो सके, ते सारी परजा दा भी हलत पलत सौर सके। उहदे बोलां विच जरा जिन्ना भी राजे होण दा हंकार नहीं सी, निम्रता सी, गरीबी सी। ये देख के महाराज जी कहते, राजा साहब तुसी धर्मशाला बनवाओ, ते पैर रात रहिंदे इशनान करके सारे इकट्ठे होके उसका नाम सिमरन करिया करो, ते वड्डे सुख नूं मानो। कठोरता नहीं होनी चाहिए, तुसी राजे हो, कठोरता जां छल नहीं होना चाहिदा। तुहाडे अंदर सत, सुशीलता, सुहिरदता ते दानी होण दा भाव होना चाहिदा है। जिन्हां पास बस्त्र नहीं हन, गरीब हन, उन्हां नूं बस्त्र दिया करो। जिन्हां पास कुछ खाण नूं नहीं है, उन्हां नूं अनाज दित्ता। ये तुहाडा फर्ज है। उसने सत वचन कीता। बहुत सोहनी दिनां विच ही काफ़ी सारे प्राणी ला के दिनां विच ही धर्मशाला तैयार करवा ले। महाराज जी रोज़ विच बैठते, सत्संग हुंदा, फिर कनकां पक गईयां। ते महाराज जी कहिंदे, भाई तुसीं जा के हुण अपनी फसल कट्टो, फसल पक गई है। राजा भी धर्मशाला विच बैठा होया सी, पिंड दे सारे लोग जिमीदार जिस दे खेतां विच महाराज जी होर तूनी लाई हुई सी, वो कहन लगा, जी मैनू कुदरत दा अजे भी नहीं पता कि कुदरत की हुंदी। महाराज जी कहंदे कि जो कुछ बनया होया है परमात्मा ने बनाया है, तो ये परमात्मा तो भिन्न नहीं है। परमात्मा प्रेम विच आके सब कुछ रचदा है, तो फिर जिन्हों रचदा है उन्हों अपने नालों अलग नहीं करता। इन्ना प्यार करता है कि उहदे अंदर बैठ जाता है, हमेशा उहदे नाल रहिंदा है। तो जो परमेश्वर की शक्ति इस तरह वर्त रही है वो कुदरत है। तो तुसी सारे जने फसल वड्डन तो पहला एक काम करो कि कुछ बूटे आपो अपने खेतों जाके पुट ਉੱਠ ਕੇ ਦੇਖੂ ਕਿ ਉਹਨਾਂ ਦੇ ਥੱਲੇ ਕੀ ਹੈ। ਸਾਰਿਆਂ ਨੇ ਜਾ ਕੇ ਕੁਛ ਬੂਟੇ ਆਪਣੇ ਖੇਤਾਂ 'ਚੋਂ ਪੁੱਟੇ ਕਣਕ ਦੇ, ਜਾਂ ਦੇਖਣ ਤਾਂ ਥੱਲੇ ਪੱਕਦੇ ਅੰਗਿਆਰ। ਜਿਹੜਾ ਵੀ ਬੂਟਾ ਪੁੱਟਣ ਉਹਦੇ ਥੱਲੇ ਪੱਕਦੇ ਅੰਗਿਆਰ। ਅਤੇ ਸਾਰੇ ਦੇਖ ਦੇਖ ਕੇ ਹੈਰਾਨ ਹੁੰਦੇ ਜਾਣ ਕਿ ਇੰਨੀ ਅੱਗ ਦੇ ਵਿੱਚ ਕੋਮਲ ਜਿਹਾ ਕਣਕ ਦੀਆਂ ਨਾੜੀਆਂ ਖਲੋਤੀਆਂ ਹਨ, ਇੰਨੀ ਅੱਗ ਤਾਂ ਵੱਡੇ ਵੱਡੇ ਦਰੱਖਤਾਂ ਨੂੰ ਸਾੜ ਦੇਵੇ ਅਤੇ ਇਹਨੂੰ ਕੁਛ ਵੀ ਨਹੀਂ ਕਹਿ ਰਹੇ। ਮਹਾਰਾਜ ਜੀ ਕਹਿੰਦੇ ਭਾਈ ਇਹੀ ਕੁਦਰਤ ਹੈ, ਉਹ ਬੇਅੰਤ ਹੈ, ਉਹ ਜੋ ਕੁਛ ਕਰ ਸਕਦਾ ਹੈ ਉਹ ਆਪਣੇ ਮਨਾਂ ਨੂੰ ਨਹੀਂ ਸਮਝ ਆ ਸਕਦਾ। ਅਤੇ ਉਹਦੇ ਅੱਗੇ ਸਦਾ ਨਿਵੇ ਹੀ ਰਹਿਣਾ ਚਾਹੀਦਾ ਹੈ, ਨਿਵੇ ਹੀ ਰਹਿਣਾ ਬਣਦਾ ਹੈ। ਸਾਰੇ ਬਹੁਤ ਅਸਚਰਜ ਕੌਤਕ ਦੇਖ ਕਰ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਤੇ ਡਿੱਗੇ। ਰਾਜੇ ਨੇ ਹਰ ਪਿੰਡ ਵਿੱਚ ਧਰਮਸ਼ਾਲਾ ਬਣਵਾਈ ਅਤੇ ਸਾਰਿਆਂ ਨੂੰ ਨਾਮ ਜਪਣ ਲਈ ਕਿਹਾ। ਮਹਾਰਾਜ ਜੀ ਹੋਰਾਂ ਨੇ ਰਾਜੇ ਨੂੰ ਅਤੇ ਉਸ ਪਿੰਡ ਦੇ ਸਾਰੇ ਲੋਕਾਂ ਨੂੰ ਚਰਨਾਮਿਤ ਆਪਣਾ ਚਰਨਾਮਿਤ ਸਾਹਿਬ ਸਿਖਾਇਆ ਅਤੇ ਉੱਥੇ ਪਵਿੱਤਰ ਸਿੱਖੀ ਦੀ ਰੀਤ ਚਲਾਈ। ਉਸ ਦੇਸ਼ ਦਾ ਨਾਮ ਮੁਨਾਫਿਕ ਹੁੰਦਾ ਸੀ, ਲੋਕ ਭੋਲੇ ਸਨ ਅਤੇ ਸਭ ਬਹੁਤ ਚਾਅ ਨਾਲ ਨਾਮ ਜਪਣ ਲੱਗ ਪਏ ਅਤੇ ਮਹਾਰਾਜ ਜੀ ਉਹਨਾਂ ਨੂੰ ਉਹ ਬਹੁਤ ਸੋਹਣੇ ਲੱਗਣ ਨਾਮ ਜਪਦੇ। ਅਤੇ ਫਿਰ ਮਹਾਰਾਜ ਜੀ ਹੋਰਾਂ ਉਸ ਦੇਸ਼ ਦਾ ਨਾਂ ਸਵਾਲਿਓ ਰੱਖ ਦਿੱਤਾ। ਕਹਿੰਦੇ ਰਾਜਾ ਸਾਹਿਬ ਤੁਹਾਡੇ ਦੇਸ਼ ਦਾ ਨਾਂ ਹੁਣ ਮੁਨਾਫਿਕ ਨਹੀਂ ਹੈ, ਹੁਣ ਸਵਾਲਿਓ ਹੈ। ਸਵਾਲਿਓ ਹੁੰਦਾ ਅੱਤ ਸੁੰਦਰ, ਅੱਤ ਸੁੰਦਰ, ਇਸ ਦਾ ਨਾਂ ਹੁਣ ਅੱਤ ਸੁੰਦਰ ਹੈ। ਕੁਛ ਚਿਰ ਹੋਰ ਮਹਾਰਾਜ ਜੀ ਉੱਥੇ ਰਹੇ ਅਤੇ ਫਿਰ ਉਹਨਾਂ ਨੂੰ ਪਿਆਰ ਦੇ ਕੇ ਅੱਗੇ ਹੋਰ ਦੁਨੀਆ ਨੂੰ ਤਾਰ ਤੁਰ ਪਏ। ਜੇ ਸੁਰਤੀ ਸੁਰਤੀ ਇਕਾਗਰ ਸੁਨ ਕਲਾ ਕਲਾਇ ਅਪਰੰਪਰ ਤਾਰੀ। ਜੋ ਸੁਣ ਆਪਣੇ ਅੰਦਰ ਹੈ, ਜਿਸ ਚੀਜ਼ ਵਿੱਚ ਵੀ ਜਿਹੜੀ ਚੀਜ਼ ਵੀ ਪਰਮਾਤਮਾ ਪੈਦਾ ਕਰਦਾ ਹੈ ਉਹ ਸੁਣ ਵਿੱਚੋਂ ਪੈਦਾ ਕਰਦਾ ਅਤੇ ਪੈਦਾ ਕੀਤੀ ਹੋਈ ਚੀਜ਼ ਦੇ ਵਿੱਚ ਫਿਰ ਸੁਣ ਰੱਖ ਦਿੰਦਾ ਹੈ। ਸੁਣ ਆਪਣੇ ਅੰਦਰ ਹੈ, ਹਰ ਇੱਕ ਚੀਜ਼ ਦੇ ਅੰਦਰ ਹੈ। ਅੰਦਰ ਸੁਰਤੀ ਨੂੰ ਪਿਛਾਂ ਮੋੜ ਕੇ ਅੰਦਰ ਵਾਰਨ ਨੂੰ ਕਰਨਾ। ਇਹ ਜਿਹੜੀ ਗਾਂ ਨੂੰ ਦੇਖਦੀ ਹੈ ਸੁਰਤੀ, ਇਸ ਨੂੰ ਪਿਛਾਂ ਨੂੰ ਦੇਖਣਾ ਹੈ ਸੁਰਤੀ ਨਾਲ, ਪਿੱਛੇ ਨੂੰ ਮੋੜਨਾ। ਸੁਨ ਕਲਾ ਅਪਰੰਪਰ ਤਾਰੀ। ਕਲਾ ਉਹ ਸੁਨ ਦੇ ਵਿੱਚ ਆਪਣੀ ਸ਼ਕਤੀ, ਆਪਣੀ ਜੋਤ, ਆਪਣੀ ਸ਼ਕਤੀ। ਸੁਨ ਕਲਾ अपरंपर तारी सुन कला अपरंपर तारी आप निरालम सुन पैदा करके सुन दे विच अपनी शक्ति रख दित्ती नाम सुन दे विच भी हन महाराज जी ते निर्लेप भी हन अपने अंदर भी हन ते अपने तो निर्लेप भी हन आप निरालम निर्लेप आप निरालम अपरे अपारी आप निरालम अपरे अपारी
आप निरालम अपरे अपारी आप निरालम अपरे अपारी
आपे कुदरत कर कर देखे सुनो सुन उपाइंदा आपे कुदरत कर कर देखे सुनो सुन उपाइंदा करवल तू बेअंत हो मित कर मित गिनती मिनती विच मैं गिनती मिनती दी गल करदा हां ते तू बेअंत है तू बेअंत हो मित करवल नो क्या जाना होए कैसुर तुसी जदों सुन विच जाओगे तो फिर जदों जाओगे जे तुसी देखन जाओगे कि उत्थे की है तो फिर जा ही नहीं सको जे तुसी इस मकसद नाल जाना चाहोगे कि मैं जाके देखा की है तो फिर दूसरे नूं दसूं तो तुहानूं महाराज जी कदी उत्थे वड़ने ही नहीं दे तुसी जे मरना चाहते हो दिलों मरना चाहते हो क्योंकि मौत उत्थे ही होंगी जदों अपनी मौत होंगी है तो आप सुन विच जाते हैं तो जे सची मिची मरना चाहते हो तो फिर महाराज जी थानू बावां खोल के मिलते कहते सारे दरवाजे खोल देंगे क्या भाई असी तो तेनू आखते हैं नानक जीवत्या मर रही है ऐसा जोखम है जदों तुसी जानते हो तो मरन लई जानते हो कुछ देखन लई जानन लई नहीं जानते तो जदों वापस आते हो सुन विच्चों तो जो तुसी गल करोगे वो गल कुछ भी नहीं हुंदी उहदे सामने जो सच है क्योंकि सुन नू लफ्जों में लिया ही नहीं जा सकता जो महाराज जी हुरी धुनी की गल करते कि उत्थे शब्द की धुनी वज रही है तो धुनी बहुत चा नाल वज रही है वो चा तुसी देखिया है कि धुनी किस तरह चा नाल उठ रही है पर तुसी बाहर आके किस तरह दसोगे कि वो चाह की है तो धुनी एक नहीं करोड़ा धुनिया ਵੱਜ ਰਹੀਆਂ ਹਨ ਸ਼ਬਦ ਦੀਆਂ ਚਾਰ ਚੁਫੇਰਿਓ ਅਤੇ ਇੱਕ ਦੂਜੀ ਨਾਲ ਟਕਰਾ ਰਹੀਆਂ ਹਨ ਅਤੇ ਬਹੁਤ ਨਿਰਮਲ ਹਨ। ਉਸਨੂੰ ਤੁਸੀਂ ਆਵਾਜ਼ ਵਿੱਚ ਬੰਨ ਨਹੀਂ ਸਕਦੇ। ਫਿਰ ਉੱਥੇ ਹਨੇਰਾ ਹੀ ਹਨੇਰਾ ਹੈ। ਤੁਸੀਂ ਆਖੋਗੇ ਹਨੇਰਾ, ਕੋਈ ਆਪਾਂ ਨੂੰ ਆ ਕੇ ਦੱਸੇ ਉੱਥੋਂ ਕਿ ਉੱਥੇ ਹਨੇਰਾ ਹੀ ਹਨੇਰਾ ਹੈ। ਆਪਾਂ ਸਮਝਾਂਗੇ ਜਿਸ ਤਰ੍ਹਾਂ ਕਮਰੇ ਵਿੱਚ ਕੋਈ ਲਾਈਟ ਨਾ ਹੋਵੇ ਅਤੇ ਉਸ ਤਰ੍ਹਾਂ ਦਾ ਹਨੇਰਾ ਹੋਵੇ। ਉਸ ਤਰ੍ਹਾਂ ਦਾ ਹਨੇਰਾ ਨਹੀਂ ਹੁੰਦਾ। ਕਮਰੇ ਦੀ ਲਾਈਟ ਬੁੱਝ ਵੀ ਜਾਵੇ ਤਾਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਮੇਰੇ ਚਾਰ ਚੁਫੇਰੇ ਸਪੇਸ ਹੈ, ਮੇਰੇ ਚਾਰ ਚੁਫੇਰੇ ਜਗ੍ਹਾ ਹੈ, ਸਪੇਸ ਹੈ। ਪਰ ਉੱਥੇ ਤੁਹਾਡੇ ਚਾਰ ਚੁਫੇਰੇ ਕੁਛ ਵੀ ਨਹੀਂ ਹੁੰਦਾ। ਤੁਸੀਂ ਇੱਕ ਇੰਚ ਵੀ ਪਰਾਂ ਆਪਣੇ ਤੋਂ ਦੇਖ ਨਹੀਂ ਸਕਦੇ। ਇਸ ਤਰ੍ਹਾਂ ਦਾ ਉਸਨੂੰ ਮਹਾਰਾਜ ਜੀ ਇਹਨਾਂ ਲਾਈਨਾਂ ਵਿੱਚ ਮਹਾਰਾਜ ਜੀ ਦੱਸਦੇ, ਜਿਹੇ ਮਾਰਗ ਕੇ, ਸੁਖਮਨੀ ਸਾਹਿਬ ਚ ਮਹਾਰਾਜ ਜੀ ਕਹਿੰਦੇ, ਜੇ ਮਾਰਗ ਕੇ ਗਣੇ ਜਾਏ ਨਾ ਕੋਸਾ ਕੋਸਾ ਕੋ, ਕਿਉਂਕਿ ਉੱਥੇ ਹਨੇਰਾ ਹੀ ਹਨੇਰਾ ਹੈ। ਇਸ ਲਈ ਉੱਥੇ ਮਿਣਿਆ ਹੀ ਨਹੀਂ ਜਾ ਸਕਦਾ ਕਿ ਕਿੰਨੀ ਦੂਰ ਤੱਕ ਸੁੰਨ ਫੈਲੀ ਹੋਈ, ਅਤੇ ਤੈਨੂੰ ਸੁੰਨ ਵਿੱਚੋਂ ਲੰਘਣਾ ਪੈਣਾ ਹੈ ਉੱਥੋਂ। ਅਤੇ ਮਹਾਰਾਜ ਜੀ ਕਹਿੰਦੇ ਉਹ ਸੁੰਨ, ਕਿਉਂਕਿ ਜਿੱਥੇ ਤੁਸੀਂ ਹੋ ਉੱਥੇ ਸੂਈ ਦੇ ਨੱਕੇ ਜਿੰਨੀ ਜਗ੍ਹਾ ਵਿੱਚ, ਉਸ ਤੋਂ ਪਰਾਂ ਤੁਸੀਂ ਦੇਖ ਨਹੀਂ ਸਕਦੇ ਨਾ। ਜੇ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਕਹਿੰਦੇ ਉੱਥੇ ਹੋਰ ਕੁਛ ਕੋਈ ਤੇਰੇ ਨਾਲ ਨਹੀਂ ਹੋਣਾ, ਇੱਕ ਪਰਮਾਤਮਾ ਦਾ ਨਾਮ ਤੇਰੇ ਨਾਲ ਹੋਣਾ, ਜਿਹਦੇ ਪੱਲੇ ਹੈ, ਜਿਹਦੇ ਪੱਲੇ ਹੈ। ਅਤੇ ਉਹ ਨਾਮ ਕੋਈ ਗਿਣੀ ਸੁਣੀ ਸੁਣਾਈ ਗੱਲ ਨਹੀਂ, ਤੁਹਾਨੂੰ ਦਿਸੂ ਮਹਿਸੂਸ ਹੋ। ਜਹਾਂ ਪੰਥ ਤੇਰਾ ਕੋ ਨਾ ਪਛਾਣੋ, ਜਿੱਥੇ ਤੈਨੂੰ ਰਾਹ ਦਾ ਪਤਾ ਨਾ ਲੱਗੂ ਕਿ ਕਿੱਧਰ ਜਾਣਾ ਹੈ, ਹਨੇਰਾ ਹੀ ਹਨੇਰਾ, ਉੱਥੇ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਓਗੇ। ਜਹਾਂ ਪੰਥ ਤੇਰਾ ਕੋ ਨਾ ਪਛਾਣੋ, ਹਰ ਕਾ ਨਾਮ ਤੈ ਸੰਗ ਸਿਆਣੋ। ਅਤੇ ਜੇ ਤੇਰੇ ਪੱਲੇ, ਮਹਾਰਾਜ ਜੀ ਕਹਿੰਦੇ, ਨਾਮ ਹੋਇਆ ਤਾਂ ਉਹ ਤੈਨੂੰ ਰਸਤਾ ਦੱਸੂ ਕਿ ਇੱਧਰ ਨੂੰ ਜਾਂਦੇ, ਉਹ ਤੈਨੂੰ ਆਪ ਹੱਥ ਫੜ ਕੇ ਲੈ ਕੇ ਜਾਓ।